ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ, ਜਾਕੋ ਊਟ ਤੁਹਾਰੀ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ, ਜਾਕੋ ਊਟ ਤੁਹਾਰੀ, ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੇ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੇ, ਗੁਣ ਨਿਧਾਨ ਗੁਣ ਤਿਨਹੀਂ ਗਾਏ, ਜਾਕੋ ਕਿਰਪਾ ਧਾਰੇ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੇ, ਗੁਣ ਨਿਧਾਨ ਗੁਣ ਤਿਨਹੀਂ ਗਾਏ, ਜਾਕੋ ਕਿਰਪਾ ਧਾਰੇ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੇ ਸਾਜੀ ਨਵਾਜੀ ਗੁਰੂ ਸਵਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਮੂਹ ਸੰਗਤਾਂ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਹੋ। ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ, ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਰਾਗ ਟੋਡੀ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 711 'ਤੇ ਇਹ ਪਾਵਨ ਪਵਿੱਤਰ ਸ਼ਬਦ ਹੁਕਮ ਸੁਭਾਏ ਮਾਣ ਹੈ। ਇਸ ਸ਼ਬਦ ਦੇ ਤਿੰਨ ਪਦ ਹਨ ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਹੁਕਮ ਰਾਹੀਂ ਸਾਨੂੰ ਦਰਸਾਇਆ ਹੈ ਕਿ ਜਿਹੜੇ ਉਸ ਮਾਲਕ ਨੂੰ ਭੁਲਾ ਦਿੰਦੇ ਨੇ ਉਹਨਾਂ ਨੂੰ ਸਦਾ ਖੁਆਰ ਹੋਣਾ ਪੈਂਦਾ ਹੈ, ਪਰ ਜਿਨ੍ਹਾਂ ਨੇ ਮਾਲਕ ਦਾ ਸਿਮਰਨ ਕੀਤਾ ਉਸ ਵਾਹਿਗੁਰੂ ਦੀ ਓਟ ਆਸਰਾ ਲਿਆ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਧੋਖਾ ਛਲ ਫਰੇਬ ਕਵਟ ਆਦਿਕ ਨਹੀਂ ਵਿਆਪਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖਾ ਜੀਵਨ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰਨ ਵਾਸਤੇ ਪ੍ਰਾਪਤ ਹੋਇਆ ਹੈ। ਜੇ ਮਨੁੱਖ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਕੇ ਉਸ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ ਕਰਦਾ ਤਾਂ ਸਤਸੰਗਤ ਜੀ ਇਹ ਜੀਵਨ ਬੇਕਾਰ ਹੈ, ਕਿਸੇ ਅਰਥ ਨਹੀਂ। ਭਾਵੇਂ ਲਾਲਚ ਕਰਕੇ ਨੌ ਖੰਡ ਧਰਤੀ ਦਾ ਰਾਜ ਪ੍ਰਾਪਤ ਕਰ ਲਵੇ, ਸਿਮਰਨ ਭਜਨ ਤੋਂ ਬਗੈਰ ਅੰਤ ਨੂੰ ਮਨੁੱਖ ਸੰਸਾਰ ਤੋਂ ਹਾਰ ਕੇ ਜਾਂਦਾ ਹੈ। ਪਰ ਹਜ਼ੂਰ ਨੇ ਉਹਨਾਂ ਗੁਰਮੁਖਾਂ ਗੁਰਸਿੱਖਾਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਭੁਲਾਇਆ ਨਹੀਂ, ਸਵਾਸ ਸਵਾਸ ਚੇਤੇ ਕੀਤਾ, ਆਪਣੇ ਇਸ ਜੀਵਨ ਨੂੰ ਸਫਲਾ ਕਰਕੇ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਜਨਮ ਉਹਨਾਂ ਦੀ ਜ਼ਿੰਦਗੀ ਮੁਬਾਰਕ ਹੈ। ਉਹਨਾਂ ਨੂੰ ਸਾਧ ਸੰਗਤ ਜੀ ਇੱਥੇ ਵੀ ਸੁੱਖ ਦੀ ਪ੍ਰਾਪਤੀ ਹੈ, ਅੱਗੇ ਪਰਲੋਕ ਵਿੱਚ ਵੀ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਗਾਏ। ਉਹਨਾਂ ਦਾ ਆਇਆ ਹੀ ਧੰਤਾ ਦੇ ਯੋਗ ਪਰਮਾਨੀਕ ਮੰਨਿਆ ਜਾਂਦਾ ਹੈ। ਪਰ ਜੇ ਉਸ ਪਰਮਾਤਮਾ ਦੇ ਗੁਣ ਉਸ ਦੀ ਸਿਫਤ ਸਲਾਹ ਸਿਮਰਨ ਭਜਨ ਨਾ ਕੀਤਾ ਜਾਵੇ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਦਰਸਾਇਆ ਇਹ ਮਨੁੱਖਾ ਜੀਵਨ ਕਿਸੇ ਅਰਥ ਨਹੀਂ, ਪਸ਼ੂ ਸਮਾਨ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਦੀਨ ਵਸਾਰਿਓ ਰੇ ਦੀਵਾਨੇ, ਦੀਨ ਵਸਾਰਿਓ ਰੇ, ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਧਰਮ ਨੂੰ ਵਿਸਾਰ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਕੇਵਲ ਜੇ ਮਨੁੱਖਾ ਜੀਵਨ ਖਾਣ ਪੀਣ ਤੱਕ ਹੀ ਸੀਮਤ ਰੱਖਿਆ ਹੈ ਤਾਂ ਭਗਤ ਜੀ ਕਹਿੰਦੇ ਨੇ ਇਹਦੇ ਵਿੱਚ ਅਤੇ ਪਸ਼ੂ ਦੇ ਵਿੱਚ ਕੋਈ ਅੰਤਰ ਨਹੀਂ। ਪਸ਼ੂ ਵੀ ਖਾਂਦਾ ਹੈ, ਨੀਂਦ ਵੀ ਪੂਰੀ ਕਰਦਾ ਹੈ ਔਰ ਵਿਸ਼ੇ ਵਿਕਾਰ ਵੀ ਭੋਗਦਾ ਹੈ, ਪਰ ਸਤਸੰਗ ਜੀ ਪਸ਼ੂ ਦੇ ਕੋਲ ਬੁੱਧ ਨਹੀਂ, ਅਕਲ ਨਹੀਂ। ਪਸ਼ੂ ਉਸ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ, ਗੁਰੂ ਕੀ ਸੰਗਤ ਵਿੱਚ ਨਹੀਂ ਆਉਂਦਾ। ਪਰ ਜੇ ਕਿਤੇ ਪਸ਼ੂ ਭੁੱਲ ਭੁਲੇਖੇ ਸੰਗਤ ਵਿੱਚ ਆ ਵੀ ਜਾਵੇ ਤਾਂ ਆਪਾਂ ਉਹਨੂੰ ਅੰਦਰ ਨਹੀਂ ਵੜਨ ਦਿੰਦੇ। ਆਪਾਂ ਕਹਿੰਦੇ ਵੀ ਇਹ ਮਾੜੀ ਜਾਤ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੀਵਨ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਾਸਤੇ ਮਿਲਿਆ ਹੈ, ਪਰ ਜੇ ਸਿਮਰਨ ਭਜਨ ਨਹੀਂ ਕੀਤਾ ਤਾਂ ਸਤਸੰਗ ਜੀ ਜੀਵ ਮਨੁੱਖਾ ਜਨਮ ਨੂੰ ਹਾਰ ਜਾਂਦਾ ਹੈ। ਪਰ ਉਹ ਗੁਰਮੁਖ ਗੁਰਸਿੱਖ ਜਿਨ੍ਹਾਂ ਦੇ ਬਾਰੇ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਗੁਰਮੁਖ ਹਾਰ ਚੱਲੇ ਜੱਗ ਜੀਤਾ, ਉਹ ਗੁਰਮੁਖ ਪਿਆਰੇ ਆਪਣੇ ਮਨੁੱਖਾ ਜਨਮ ਨੂੰ ਜਿੱਤ ਕੇ ਸੰਸਾਰ ਨੂੰ ਪਿੱਛੇ ਕਰਕੇ ਅੱਗੇ ਤੁਰ ਜਾਂਦੇ ਨੇ, ਆਪਣੇ ਜੀਵਨ ਨੂੰ ਸਫਲਾ ਕਰ ਜਾਂਦੇ ਨੇ। ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ, ਬਾਣੀ ਪੜ੍ਹੀ, ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸਾਡੇ ਆਉਣ ਦਾ ਪ੍ਰਯੋਜਨ, ਸਾਡੇ ਆਉਣ ਦਾ ਮਕਸਦ ਵੀ ਦਰਸਾਇਆ। ਹਜ਼ੂਰ ਕਹਿੰਦੇ ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ ਬਿਰਥਾ ਜਨਮ ਪੁਰਾਣੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ, ਤੂੰ ਮਾਤ ਲੋਕ ਵਿੱਚ ਬਾਣੀ ਪੜ੍ਹਨ ਵਾਸਤੇ, ਬਾਣੀ ਸੁਣਨ ਵਾਸਤੇ ਆਇਆ ਹੈ, ਪਰ ਤੂੰ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਹੋਰ ਲਾਲਚਾਂ ਦੇ ਵਿੱਚ ਲੱਗ ਗਿਆ ਹੈ, ਜਿਸ ਕਰਕੇ ਤੇਰਾ ਇਹ ਜੀਵਨ ਬੇਕਾਰ ਬੇਅਰਥ ਹੀ ਜਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁੱਕ ਦੀ ਚੱਲੀ ਰਹਿਣ। ਸਤਿਗੁਰੂ ਜੀ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ, ਤੂੰ ਸੰਸਾਰ ਦੇ ਅੰਦਰ ਨਾਮ ਬਾਣੀ ਦਾ ਲਾਹਾ ਖੱਟਣ ਵਾਸਤੇ ਆਇਆ, ਪਰ ਤੂੰ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਭੁਲਾ ਕੇ ਹੋਰ ਹੋਰ ਫੋਕੇ ਕਰਮਾਂ ਵਿੱਚ ਲੱਗਾ ਹੋਇਆ ਹੈ, ਜਿਸ ਕਰਕੇ ਇਹ ਤੇਰੀ ਜ਼ਿੰਦਗੀ ਰੂਪੀ ਰਾਤ ਜਿਹੜੀ ਹੈ ਨਾ, ਇਹ ਮੁੱਕਦੀ ਜਾ ਰਹੀ ਹੈ। ਭਗਤ ਜੀ ਨੇ ਜ਼ਿਕਰ ਕੀਤਾ ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਜਿਹੜਾ ਦਿਨ ਆਉਂਦਾ ਸਤਸੰਗ ਜੀ, ਉਹ ਦਿਨ ਬਤੀਤ ਹੋ ਜਾਂਦਾ ਹੈ। ਸੂਰਜ ਚੜ੍ਹਦਾ ਹੈ, ਆਪਣੀ ਮੰਜ਼ਲ ਨੂੰ ਤੈਅ ਕਰਕੇ ਆਖਰਸਤ ਹੋ ਜਾਂਦਾ ਹੈ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਇੱਕ ਦਿਨ ਅਸੀਂ ਵੀ ਸੰਸਾਰ ਤੋਂ ਕੂਚ ਕਰ ਜਾਣਾ ਹੈ, ਕਿਉਂਕਿ ਜੋ ਜਨਮੇ ਸੋ ਜਨ ਹਮੂਆ, ਗੋਬਿੰਦ ਭਗਤ ਅਸਥਿਰ ਹੈ ਥੀਆ। ਜਿਸ ਵੀ ਜੀਵ ਨੇ ਜਨਮ ਲਿਆ, ਸਤਸੰਗਤ ਸਤਿਗੁਰੂ ਜੀ ਕਹਿੰਦੇ ਜਾਣੋ ਕਿ ਉਹਦੀ ਮੌਤ ਅਵੱਛ ਹੋਣੀ ਹੈ, ਪਰ ਭਗਤ ਜੀ ਨੇ ਇਸੇ ਸ਼ਬਦ ਦੇ ਵਿੱਚ ਹੀ ਅੱਗੇ ਚੱਲ ਕੇ ਜ਼ਿਕਰ ਕੀਤਾ, ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਾ ਦਿਸ ਅੰਧਿਆਰਾ। ਮਨੁੱਖ ਦਾ ਜੀਵਨ ਖਾਣ ਪੀਣ ਜੋੜ ਜਾਮੇ ਪਰਿਵਾਰ ਦੇ ਮੋਹ ਮਾਇਆ ਮਮਤਾ ਵਿੱਚ ਲੱਗ ਕੇ ਬਤੀਤ ਹੋਈ ਜਾ ਰਿਹਾ ਹੈ। ਇਸ ਨੇ ਆਪਣੇ ਮਾਰਗ ਨੂੰ ਸਵਾਰਿਆ ਨਹੀਂ। ਪਰ ਜਦੋਂ ਸਾਂਝ ਪਰੀ ਦਹਿਦਸਿਆ ਅੰਧਿਆਰਾ ਸ਼ਾਮ ਪੈ ਗਈ, ਦਸਾਂ ਦਿਸ਼ਾਵਾਂ ਦੇ ਵਿੱਚ ਹਨੇਰਾ ਛਾ ਗਿਆ ਅਤੇ ਮਿੱਤਰਾ ਮਾਰਗ ਤਾਂ ਤੂੰ ਆਪਣਾ ਸਵਾਰਿਆ ਨਹੀਂ, ਰਸਤਾ ਤਾਂ ਤੂੰ ਆਪਣਾ ਸਾਫ ਨਹੀਂ ਕੀਤਾ, ਫਿਰ ਉਹ ਰਸਤੇ 'ਤੇ ਚੱਲਣ ਲੱਗਿਆ ਤੈਨੂੰ ਠੇਡੇ ਲੱਗਣੇ ਨੇ। ਇਸ ਕਰਕੇ ਸਤਿਗੁਰਾਂ ਨੇ ਭਗਤਾਂ ਨੇ ਗੁਰਬਾਣੀ ਦੇ ਵਿੱਚ ਦਰਸਾਇਆ ਹੈ ਕਿ ਇਹ ਸੰਸਾਰ ਜੋ ਆਪਾਂ ਵੇਖ ਰਹੇ ਹਾਂ ਸਦੀਵ ਕਾਲ ਰਹਿਣ ਵਾਲਾ ਨਹੀਂ। ਦ੍ਰਿਸ਼ਟ ਮਾਣ ਹੈ ਸਗਲ ਮਥੇਨਾ, ਜੋ ਕੁਛ ਵੀ ਆਪਾਂ ਵੇਖਦੇ ਹਾਂ ਇਹ ਸਾਰਾ ਚਲਾਏ ਮਾਣ ਹੈ, ਨਾਸਵੰਤ ਹੈ। ਸੁਖਮਣੀ ਸਾਹਿਬ ਜੀ ਦੇ ਅੰਦਰ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਸਤਸੰਗਤ ਜੀ, ਇਹ ਸਾਰਾ ਕੁਛ ਮਿਥਿਆ ਹੈ, ਨਾਸਵੰਤ ਹੈ, ਝੂਠਾ ਹੈ, ਸਦੀਵ ਕਾਲ ਰਹਿਣ ਵਾਲਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਮਾਮ ਜੀਵ ਆਪਣੀ ਮੌਤ ਲਿਖਵਾ ਕੇ ਸੰਸਾਰ ਵਿੱਚ ਆਉਂਦੇ ਨੇ, ਪਰ ਆਖਰ ਜਿੰਨੇ ਕੁ ਸਵਾਸਾਂ ਦੀ ਪੂੰਜੀ ਮਿਲਦੀ ਹੈ ਉਹਨਾਂ ਨੂੰ ਭੋਗ ਕਰਕੇ ਉਹਨਾਂ ਨੂੰ ਮਾਤ ਲੋਕ ਤੋਂ ਜਾਣਾ ਪੈਂਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਕਿਉਂ ਰਹੀ ਹੈ ਚੱਲਣਾ ਪਰਥਾਏ, ਇੱਥੋਂ ਅਵੱਛ ਜਾਣਾ ਪੈਂਦਾ ਹੈ। ਪਰ ਜਿਸ ਮਕਸਦ ਵਾਸਤੇ, ਜਿਸ ਪ੍ਰਯੋਜਨ ਵਾਸਤੇ ਅਸੀਂ ਆਏ ਹਾਂ, ਜੇ ਅਸੀਂ ਆਪਣੇ ਪ੍ਰਯੋਜਨ ਨੂੰ ਸਮਝ ਲਿਆ, ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ, ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਜੇ ਤੈਨੂੰ ਚੇਤਾ ਹੈ ਨਾ ਸੰਸਾਰ ਦੇ ਦੁੱਖਾਂ ਦਾ, ਜੇ ਤੈਨੂੰ ਚੇਤਾ ਹੈ ਮਾਤਾ ਦੇ ਉਦਰ ਦੇ ਦੁੱਖ ਦਾ, ਜੇ ਤੈਨੂੰ ਚੇਤਾ ਹੈ ਵੀ ਪਰਲੋਕ ਵਿੱਚ ਵੀ ਅੱਗੇ ਜੇ ਸਿਮਰਨ ਭਜਨ ਨਾ ਕੀਤਾ ਤਾਂ ਜਮਦੂਤਾਂ ਨੇ ਮਾਰਨਾ ਹੈ, ਸਤਿਗੁਰੂ ਜੀ ਕਹਿੰਦੇ ਫਿਰ ਚੇਤ ਵਾਹਿਗੁਰੂ ਨੂੰ, ਫਿਰ ਉਸ ਮਾਲਕ ਨੂੰ ਯਾਦ ਕਰ। ਜੇ ਯਾਦ ਕਰਾਂਗੇ ਤਾਂ ਸਤਿਸੰਗਤ ਜੀ ਇਹ ਜੀਵਨ ਸਾਡਾ ਸਫਲਾ ਹੋਵੇਗਾ, ਅਸੀਂ ਇਹ ਜੀਵਨ ਦੀ ਬਾਜ਼ੀ ਜਿੱਤ ਕੇ ਸੰਸਾਰ ਤੋਂ ਜਾਵਾਂਗੇ। ਪਰ ਜੇ ਅਸੀਂ ਵਿਸ਼ਿਆਂ ਵਿਕਾਰਾਂ ਵਿੱਚ ਹੀ ਪ੍ਰੀਤ ਕਰਦੇ ਰਹੇ, ਮੋਹ ਮਾਇਆ ਦੇ ਵਿੱਚ ਹੀ ਫਸੇ ਰਹੇ, ਫਿਰ ਇਹ ਸਾਡਾ ਜੀਵਨ ਹਾਰ ਜਾਵੇਗਾ। ਅਸੀਂ ਇਸ ਸੰਸਾਰ ਤੋਂ ਹਾਰ ਕੇ ਜਾਵਾਂਗੇ, ਜਗਤ ਜਿੱਤ ਜਾਵੇਗਾ, ਅਸੀਂ ਹਾਰ ਜਾਵਾਂਗੇ। ਪਰ ਜਿਹੜੇ ਗੁਣ ਗਾਉਂਦੇ ਨੇ ਉਹ ਜਗਤ ਨੂੰ ਜਿੱਤ ਜਾਂਦੇ ਨੇ ਅਤੇ ਜਗਤ ਹਾਰ ਜਾਂਦਾ, ਗੁਰਮੁਖ ਜਿੱਤ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਵੀ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਿਮਰਨ ਭਜਨ ਕਰਨ ਦਾ, ਉਸ ਵਾਹਿਗੁਰੂ ਨੂੰ ਸਦੀਵ ਕਾਲ ਚੇਤੇ ਕਰਨ ਦਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਤੁਛ ਬੁੱਧੀ ਅਨੁਸਾਰ ਸਾਂਝ ਕਰ ਸਕੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ।
ਸਤਿਗੁਰੂ ਪਾਤਸ਼ਾਹ ਜੀ ਨੇ ਰਾਗ ਟੋਡੀ ਵਿੱਚ ਇਹ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਰ ਬਿਸਰਤ ਸਦਾ ਖੁਆਰੀ। ਜਿਹੜੇ ਉਸ ਹਰੀ ਵਾਹਿਗੁਰੂ ਪਰਮਾਤਮਾ ਨੂੰ ਵਿਸਾਰ ਦਿੰਦੇ ਨੇ, ਉਹਨਾਂ ਨੂੰ ਸਦਾ ਹੀ ਖੁਆਰ ਹੋਣਾ ਪੈਂਦਾ ਹੈ, ਉਹਨਾਂ ਨੂੰ ਸਦਾ ਹੀ ਬੇਇੱਜ਼ਤ ਹੋਣਾ ਪੈਂਦਾ ਹੈ। ਸਤਸੰਗਤ ਜੀ, ਫਿਰ ਉਹਨਾਂ ਦੀ ਇੱਜ਼ਤ ਨਹੀਂ ਰਹਿੰਦੀ। ਸਤਿਗੁਰੂ ਪਾਤਸ਼ਾਹ ਜੀ ਦਾ ਕਥਨ ਹੈ, ਸਤਿਗੁਰੂ ਜੀ ਕਹਿੰਦੇ, ਦੇਣ ਹਾਰ ਪ੍ਰਭ ਛੋੜ ਕੇ ਲੱਗ ਹੈ ਆਣ ਸਵਾਏ। ਉਸ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਵਿਸਾਰ ਕੇ ਭੁਲਾ ਕੇ ਅਤੇ ਤੂੰ ਹੋਰ ਹੋਰ ਪ੍ਰਯੋਜਨਾ ਵਿੱਚ ਲੱਗਾ ਹੋਇਆ। ਦੇਣ ਹਾਰ ਪ੍ਰਭ ਛੋੜ ਕੇ ਲੱਗ ਹੈ ਆਣ ਸਵਾਏ, ਨਾਨਕ ਕਹੂ ਨਾ ਸੀਜਈ ਬਿਣ ਨਾਵੇਂ ਪਤ ਜਾਏ। ਨਾਮ ਤੋਂ ਬਗੈਰ, ਸਿਮਰਨ ਤੋਂ ਬਗੈਰ, ਬਾਣੀ ਤੋਂ ਬਗੈਰ ਤੇਰੀ ਇੱਜ਼ਤ ਜਿਹੜੀ ਹੈ ਉਹ ਜਾ ਰਹੀ ਹੈ। ਸਤਸੰਗਤ, ਕਿਸੇ ਮਨੁੱਖ ਦੀ ਬੇਇੱਜ਼ਤੀ ਹੋ ਜਾਵੇ ਅਤੇ ਉਹ ਆਪਣੇ ਆਪ ਵਿੱਚ ਹੀ ਮਹਿਸੂਸ ਕਰਦਾ ਵੀ ਮੇਰੀ ਬੇਇੱਜ਼ਤੀ ਹੋਈ ਹੈ। ਪਰ ਸਤਿਗੁਰੂ ਜੀ ਕਹਿੰਦੇ, ਜਿਹੜੇ ਉਸ ਪਰਮਾਤਮਾ ਨੂੰ ਵਿਸਾਰ ਦਿੰਦੇ ਨੇ ਉਹਨਾਂ ਦੀ ਸਦਾ ਹੀ ਬੇਇੱਜ਼ਤੀ ਹੁੰਦੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੀ ਵਿਖੇ ਬਿਰਾਜਮਾਨ ਸਨ। ਉੱਥੇ ਇੱਕ ਤਪਾ ਜਿਸ ਦਾ ਨਾਮ ਇਤਿਹਾਸਕਾਰਾਂ ਨੇ ਹਰੀ ਰਾਮ ਦੱਸਿਆ ਹੈ। ਹਰੀ ਰਾਮ ਤਪਾ ਜਿਹੜਾ ਸੀ, ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਦਾ ਸੀ। ਔਰ ਸਤਸੰਗਤ, ਗੋਂਦੇ ਖੱਤਰੀ ਦੇ ਕਹਿਣ 'ਤੇ ਸਤਿਗੁਰਾਂ ਨੇ ਗੋਇੰਦਵਾਲ ਵਸਾਇਆ। ਗੋਂਦੇ ਦਾ ਪੁੱਤਰ ਜਿਹੜਾ ਸੀ, ਇਹ ਉਸ ਤਪੇ ਦੇ ਪਿੱਛੇ ਲੱਗ ਕੇ ਸਤਿਗੁਰਾਂ ਦੇ ਨਾਲ ਈਰਖਾ ਕਰਨ ਲੱਗ ਪਿਆ। ਇਹਨੇ ਕਈ ਵਾਰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਿਕਾਇਤ ਅਕਬਰ ਦੇ ਦਰਬਾਰ ਵਿੱਚ ਕੀਤੀ, ਪਰ ਇਹਦੀ ਕੋਈ ਪੁਕਾਰ ਸੁਣੀ ਨਾ ਗਈ। ਆਖਿਰਕਾਰ ਇਸ ਨੇ ਆਪਣੇ ਨੌਕਰ ਨੂੰ ਇੱਕ ਮੈਲ ਦਾ ਭਰਿਆ ਹੋਇਆ ਜਿਹਦੇ ਵਿੱਚ ਜੂਆਂ ਆਦਿਕ ਪਈਆਂ ਸਨ, ਉਹ ਜੁੱਲਾ ਆਪਣੇ ਮਾਲਕ ਦੇ ਗਲ ਪਾ ਕੇ ਇਸ ਨੂੰ ਅਕਬਰ ਦੇ ਦਰਬਾਰ ਵਿੱਚ ਖੜਿਆ। ਕਿਉਂਕਿ ਉਸ ਵੇਲੇ ਦਾ ਇਹ ਕਾਨੂੰਨ ਸੀ, ਜਿਹੜਾ ਕੋਈ ਪੁਕਾਰ ਕਰਦਾ ਸੀ ਉਹ ਮੈਲੇ ਗੰਦੇ ਲੀੜੇ ਪਾ ਕੇ ਹੱਥ ਵਿੱਚ ਮਸਾਲ ਲੈ ਕੇ ਸਤਸੰਗਤ ਜੀ ਪੁਕਾਰੂ ਹੋ ਕੇ ਜਾਂਦਾ ਸੀ, ਉਹਦੀ ਪੁਕਾਰ ਸੁਣੀ ਜਾਂਦੀ ਸੀ। ਇਸ ਮਰਵਾਹੇ ਖੱਤਰੀ ਨੇ ਵੀ ਆਪਣੇ ਨੌਕਰ ਨੂੰ ਇਹ ਮੈਲ ਦਾ ਭਰਿਆ ਹੋਇਆ ਜੂਆਂ ਵਾਲਾ ਜਿਹੜਾ ਖਦੋਲੜਾ ਸੀ ਨਾ, ਜੁੱਲਾ, ਇਹ ਉਹਦੇ ਗਲ ਵਿੱਚ ਪਾ ਦਿੱਤਾ ਅਤੇ ਪੁਕਾਰੂ ਹੋ ਕੇ ਗਏ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਾਗ ਗੌੜੀ ਦੀ ਵਾਰ ਵਿੱਚ ਵੀ ਜ਼ਿਕਰ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਕਬਰ ਨੇ ਇਹਨਾਂ ਦੀ ਕੋਈ ਪੁਕਾਰ ਸੁਣੀ ਨਹੀਂ। ਨੀਲਾ ਕਾਲਾ ਖੇਦੋਲੜਾ, ਤਿੰਨ ਵੇਮੁੱਖ ਵੇਮੁੱਖੇ ਨੂੰ ਪਾਇਆ, ਆਖਰ ਜਦੋਂ ਇਹਨਾਂ ਦੀ ਕੋਈ ਪੁਕਾਰ ਨਾ ਸੁਣੀ ਗਈ, ਅਕਬਰ ਨੇ ਧੱਕੇ ਮਾਰ ਕੇ ਜੁੱਤੀਆਂ ਮਾਰ ਕੇ ਇਹਨਾਂ ਨੂੰ ਆਪਣੀ ਕਚਹਿਰੀ ਵਿੱਚੋਂ ਕੱਢ ਦਿੱਤਾ। ਅਤੇ ਸਤਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ, ਪਾਸ ਨਾ ਦੇਈ ਕੋਈ ਬਹਿਣ, ਗੂਹੂ ਪਾੜ ਸਗਵੀ ਮਲ ਲਾਏ ਮਨ ਮੁਖਿਆ ਆ। ਹੁਣ ਇਹ ਜਿੱਥੇ ਪਹਿਲਾਂ ਇਹਨਾਂ ਨੇ ਉਹ ਗੰਦਗੀ ਦਾ ਜੁੱਲਾ ਉੱਤੇ ਲਿਆ ਹੋਇਆ ਸੀ, ਉੱਥੇ ਹੋਰ ਉਹ ਮੈਲਾ ਹੋ ਗਿਆ। ਪਰ ਹੁਣ ਇਹਨਾਂ ਨੂੰ ਕੋਈ ਲਾਗੇ ਨਹੀਂ ਲੱਗਣ ਦਿੰਦਾ, ਨਾ ਇਹ ਸੰਗਤ ਵਿੱਚ ਬੈਠਣ ਜੋਗੇ ਨੇ, ਨਾ ਘਰ ਜਾਣ ਜੋਗੇ ਨੇ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਫਿਰ ਆਖਿਰਕਾਰ ਜਦੋਂ ਇਸ ਮਰਵਾਹੇ ਦੀ ਹਾਲਤ ਪਾਗਲਾਂ ਵਰਗੀ ਹੋਈ ਤਾਂ ਇਸ ਦੀ ਵਹੁਟੀ ਅਤੇ ਇਸ ਦੇ ਭਤੀਜਿਆਂ ਨੇ, ਔਰ ਕੁਛ ਵਿਦਵਾਨਾਂ ਨੇ ਇਹ ਵੀ ਜ਼ਿਕਰ ਵੀ ਕੀਤਾ ਵੀ ਇਹਦੇ ਭਰਾ ਦੀਆਂ ਬੇਟੀਆਂ ਨੇ ਇਹਨੂੰ ਘਰ ਵਿੱਚ ਲਿਆਉਣਾ ਕੀਤਾ। ਸਤਸੰਗ ਜਿਹੜੇ ਉਸ ਵਾਹਿਗੁਰੂ ਨੂੰ ਵਿਸਾਰ ਦਿੰਦੇ, ਭੁਲਾ ਦਿੰਦੇ ਨੇ ਨਾ, ਉਹਨਾਂ ਦੀ ਫਿਰ ਇਸ ਤਰ੍ਹਾਂ ਬੇਇੱਜ਼ਤੀ ਹੁੰਦੀ ਜਿਵੇਂ ਮਰਵਾਹੇ ਖੱਤਰੀ ਦੀ ਹੋਈ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਬਿਸਰਤ ਸੋ ਮੂਆ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੰਦੇ ਨੇ ਜਾਣੋ, ਉਹ ਤਾਂ ਮਰਿਆ ਸਮਾਨ ਹਨ, ਉਹ ਜਿਉਂਦੇ ਨਹੀਂ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਹਰ ਬਿਸਰਤ ਤੇਰੇ ਗੁਣ ਗਲਿਆ। ਸਤਸੰਗਤ ਜੀ ਉਸ ਵਾਹਿਗੁਰੂ ਨੂੰ ਵਿਸਾਰ ਦੇਈਏ, ਭੁਲਾ ਦੇਈਏ ਅਤੇ ਫਿਰ ਜਿਹੜੇ ਸ਼ੁਭ ਗੁਣ ਨੇ ਨਾ ਉਹ ਘਟਦੇ ਜਾਂਦੇ ਨੇ, ਮਨੁੱਖ ਦੇ ਅੰਦਰ ਅਵਗਣ ਭਰਦੇ ਜਾਂਦੇ ਨੇ ਅਤੇ ਸ਼ੁਭ ਗੁਣ ਘਟਦੇ ਜਾਂਦੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਚਿੱਤ ਚੇਤਸ ਕੀ ਨਾ ਹੀ ਬਾਵਰਿਆ। ਐ ਝੱਲੇ ਪੁਰਖਾ, ਤੂੰ ਆਪਣੇ ਚਿੱਤ ਵਿੱਚ ਉਸ ਮਾਲਕ ਨੂੰ ਕਿਉਂ ਨਹੀਂ ਯਾਦ ਕਰਦਾ, ਹਰ ਬਿਸਰਤ ਤੇਰੇ ਗੁਣ ਗਲਿਆ, ਉਸ ਵਾਹਿਗੁਰੂ ਨੂੰ ਵਿਸਾਰਨ ਕਰਕੇ ਅਤੇ ਤੇਰੇ ਸ਼ੁਭ ਗੁਣ ਜਿਹੜੇ ਨੇ ਨਾ ਉਹ ਘਟਦੇ ਜਾ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਪਰਮੇਸ਼ਰ ਵਿਸਰ ਜਾਂਦਾ ਉਹਨਾਂ ਦੇ ਦੋਸ਼ ਗਣੇ ਨਹੀਂ ਜਾਂਦੇ। ਸਤਸੰਗਤ ਜੀ ਉਹਨਾਂ 'ਤੇ ਬੇਅੰਤ ਹੀ ਦੋਸ਼ ਲੱਗ ਜਾਂਦੇ ਨੇ, ਉਹਨਾਂ ਨੂੰ ਸਦਾ ਹੀ ਖੁਆਰੀ ਹੁੰਦੀ ਹੈ। ਹਰ ਬਿਸਰਤ, ਬਿਸ ਨਾਮ ਹੈ ਵਿਸ਼ਿਆਂ ਦਾ, ਰਤ ਨਾਮ ਹੈ ਪ੍ਰੀਤੀ ਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਉਸ ਹਰੀ ਮਾਲਕ ਨੂੰ ਛੱਡ ਕੇ ਵਿਸ਼ਿਆਂ ਨਾਲ ਪ੍ਰੀਤੀ ਕਰਦੇ ਨੇ ਨਾ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਪੰਜ ਵਿਸ਼ੇ ਨੇ, ਇਹਨਾਂ ਪੰਜਾਂ ਵਿਸ਼ਿਆਂ ਨਾਲ ਪ੍ਰੀਤੀ ਕਰਦੇ ਨੇ, ਸਦਾ ਖੁਆਰੀ। ਫਿਰ ਉਹਨਾਂ ਨੂੰ ਸਦਾ ਖੁਆਰ ਹੋਣਾ ਪੈਂਦਾ, ਉਹਨਾਂ ਦੀ ਸਦਾ ਬੇਇੱਜ਼ਤੀ ਹੁੰਦੀ ਹੈ।
ਤਾ ਕੋ ਧੋਖਾ ਕਹਾਂ ਬਿਆਪੈ, ਜਾ ਕੋ ਓਟ ਤੁਹਾਰੀ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਅਕਾਲ ਪੁਰਖ, ਜਿਨ੍ਹਾਂ ਨੂੰ ਤੁਹਾਡੀ ਓਟ ਹੈ, ਜਿਨ੍ਹਾਂ ਨੂੰ ਤੁਹਾਡੀ ਟੇਕ ਹੈ, ਜਿਨ੍ਹਾਂ ਨੂੰ ਤੁਹਾਡਾ ਆਸਰਾ ਹੈ, ਉਹਨਾਂ ਨੂੰ ਫਿਰ ਧੋਖਾ ਕੀ ਵਿਆਪ ਸਕਦਾ, ਭਾਵ ਨਹੀਂ ਵਿਆਪ ਸਕਦਾ। ਸਤਸੰਗਤ ਜੀ ਉਹਨਾਂ ਦੇ ਅੱਗੇ ਧੋਖਾ ਛਲ ਕਪਟ ਫਰੇਬ ਨਹੀਂ ਚੱਲਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਦਰ ਧੋਖਾ ਨੀਂਦ ਨਾ ਸੋਵੇ। ਹੁਣ ਧੋਖੇ ਦੇ ਕਈ ਅਰਥ ਆਏ ਨੇ ਗੁਰਬਾਣੀ ਅੰਦਰ, ਇੱਥੇ ਵੈਸੇ ਧੋਖੇ ਦਾ ਅਰਥ ਜਿਹੜਾ ਹੈ ਨਾ ਉਹ ਛਲ ਕਪਟ ਹੈ, ਫਰੇਬ ਕਰਨਾ। ਔਰ ਗੁਰਬਾਣੀ ਦੇ ਵਿੱਚ ਧੋਖੇ ਦਾ ਅਰਥ ਫਿਕਰ ਵੀ ਆਇਆ ਹੈ, ਜਿਨ੍ਹਾਂ ਨੂੰ ਫਿਕਰ ਲੱਗਾ ਹੋਵੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਅਤੇ ਕਈ ਵਾਰ ਜਿਹੜੇ ਧੋਖੇਬਾਜ਼ ਆਦਮੀ ਨੇ ਨਾ ਉਹਨਾਂ ਨੂੰ ਵੀ ਨੀਂਦ ਨਹੀਂ ਆਉਂਦੀ, ਉਹ ਵੀ ਸੋਚਦੇ ਰਹਿੰਦੇ ਨੇ ਵੀ ਧੋਖਾ ਕਿਵੇਂ ਕਰਨਾ ਹੈ, ਵੀ ਕਿਵੇਂ ਧੋਖੇਬਾਜ਼ੀ ਕਰਨੀ ਹੈ, ਉਹ ਸੋਚਦੇ ਰਹਿੰਦੇ ਨੇ, ਇਸ ਕਰਕੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ 'ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ। ਮਨ ਦਾ ਫਿਕਰ, ਸਤਸੰਗਤ ਜੀ ਇਹ ਧੋਖੇਬਾਜ਼ੀ ਤਾਂ ਹੀ ਦੂਰ ਹੋ ਸਕਦੀ ਹੈ ਜੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਉਹਦੀ ਸਿਫਤ ਸਲਾਹ ਕਰੀਏ, ਤਾਂ ਹੀ ਸਾਡੇ ਅੰਦਰੋਂ ਇਹ ਫਿਕਰ ਅਤੇ ਚਿੰਤਾ ਜਾ ਸਕਦੀ ਹੈ। ਅਤੇ ਮਨੁੱਖ ਹਮੇਸ਼ਾ ਪਰਿਵਾਰ ਦੀ ਚਿੰਤਾ ਕਰਕੇ, ਫਿਕਰ ਕਰਕੇ ਧੋਖੇ ਕਰਦਾ ਹੈ। ਹੁਣ ਕਈਆਂ ਨੇ ਆਪਣੀਆਂ ਕਿਤਾਬਾਂ 'ਤੇ ਵੀ ਲਿਖਿਆ ਹੁੰਦਾ ਹੈ ਵੀ ਧੋਖੇ ਤੋਂ ਬਚੋ, ਅਤੇ ਸਭ ਤੋਂ ਵੱਧ ਧੋਖਾ ਉਹੀ ਕਰਦੇ ਨੇ। ਬਾਹਰ ਲਿਖਿਆ ਹੋਵੇਗਾ ਵੀ ਧੋਖੇ ਤੋਂ ਬਚੋ, ਪਰ ਅੰਦਰ ਜਾਓਗੇ ਤਾਂ ਧੋਖਾ ਸਭ ਤੋਂ ਵੱਧ ਉਹੀ ਲੋਕ ਕਰਨਗੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਵਿਸਰ ਗਿਆ, ਜਿੱਥੇ ਉਹ ਹਰ ਰੋਜ਼ ਬੇਇੱਜ਼ਤ ਹੁੰਦੇ ਨੇ, ਉੱਥੇ ਜਿਹੜੇ ਗੁਰਮੁਖ ਗੁਰਸਿੱਖ ਨੇ ਨਾ, ਜਿਹੜੇ ਪ੍ਰਭੂ ਨੂੰ ਸਦਾ ਹੀ ਚੇਤੇ ਰੱਖਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਧੋਖਾ ਨਹੀਂ ਵਿਆਪਦਾ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ।
ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਜਿਹੜਾ ਇਹ ਜੀਵਨ ਬਤੀਤ ਕਰਨਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਸੱਪ ਦੀ ਉਮਰ ਵਰਗਾ ਹੈ। ਸਰਪ ਜੈਸੇ ਅਰਜਾਰੀ, ਜਿਵੇਂ ਸੱਪ ਦੀ ਉਮਰ ਬਹੁਤ ਲੰਮੀ ਹੁੰਦੀ ਹੈ, ਪਰ ਸਤਸੰਗਤ ਜੀ ਸੱਪ ਦੇ ਅੰਦਰ ਜ਼ਹਿਰੀਲਾਪਣ ਹੈ, ਅਤੇ ਉਹ ਜ਼ਹਿਰੀਲੇਪਣ ਦੇ ਕਾਰਨ, ਜ਼ਹਿਰ ਦੇ ਕਾਰਨ ਬਲਣਾ ਸੜਦਾ ਰਹਿੰਦਾ ਹੈ। ਜਿਵੇਂ ਸੱਪ ਆਪਣਾ ਉਹ ਜ਼ਹਿਰ ਬਾਹਰ ਕੱਢਣ ਵਾਸਤੇ ਕਿਸੇ ਨਾ ਕਿਸੇ ਨੂੰ ਡੰਗ ਮਾਰਦਾ ਹੈ, ਜਦੋਂ ਉਹ ਡੰਗ ਮਾਰਦਾ ਹੈ ਅਤੇ ਸਤਸੰਗਤ ਜੀ ਫਿਰ ਉਹਦਾ ਜ਼ਹਿਰ ਕੁਝ ਸਮੇਂ ਵਾਸਤੇ ਨਿਕਲ ਜਾਂਦਾ ਹੈ, ਕੁਝ ਕੁ ਸਮੇਂ ਵਾਸਤੇ ਤਾਂ ਉਹਨੂੰ ਸ਼ਾਂਤੀ ਹੁੰਦੀ ਹੈ, ਪਰ ਫਿਰ ਜਦੋਂ ਉਹਦੇ ਅੰਦਰ ਜ਼ਹਿਰ ਭਰ ਜਾਂਦਾ ਤਾਂ ਫਿਰ ਉਸੇ ਤਰ੍ਹਾਂ ਹੀ ਤੜਫਦਾ ਹੈ। ਇਸੇ ਤਰ੍ਹਾਂ ਜਿਹੜੇ ਧੋਖੇਬਾਜ਼ ਆਦਮੀ ਨੇ ਨਾ, ਉਹ ਧੋਖੇ ਰੂਪੀ ਜ਼ਹਿਰ ਨੂੰ ਕੱਢਣ ਵਾਸਤੇ ਸੋਚਦੇ ਰਹਿੰਦੇ ਨੇ ਵੀ ਕਿਹਨੂੰ ਡੰਗ ਮਾਰੀਏ, ਕਿਹਦੇ ਨਾਲ ਧੋਖਾ ਕਰੀਏ ਅਤੇ ਸਾਡਾ ਇਹ ਜ਼ਹਿਰ ਦੂਰ ਹੋਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਲਮੇਰੀ ਉਮਰ ਕਿਸੇ ਅਰਥ ਨਹੀਂ। ਉਮਰ ਬਹੁਤ ਲੰਬੀ ਹੋਵੇ ਪਰ ਉਹ ਉਮਰ ਕਿਸੇ ਅਰਥ ਨਹੀਂ। ਕਿਉਂ? ਜੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਪ੍ਰਭੂ ਨੂੰ ਯਾਦ ਨਹੀਂ ਕੀਤਾ, ਤਾਂ ਉਹ ਉਮਰ ਕਿਸ ਅਰਥ ਹੈ? ਉਮਰ ਉਹੀ ਸਤਸੰਗਤ ਜੀ ਚੰਗੀ ਹੈ ਜਿਹੜੀ ਸਾਈਂ ਦੀ ਯਾਦ ਵਿੱਚ ਗੁਜ਼ਰਦੀ ਹੈ, ਜਿਹੜੀ ਉਸ ਮਾਲਕ ਨੂੰ ਯਾਦ ਕਰਦਿਆਂ ਗੁਜ਼ਰਦੀ, ਉਹੀ ਉਮਰ ਚੰਗੀ ਹੈ। ਉਮਰ ਭਾਵੇਂ ਛੋਟੀ ਹੋਵੇ ਪਰ ਹੋਵੇ ਦਇਆ ਵਾਲੀ, ਸਿਮਰਨ ਭਜਨ ਵਾਲੀ, ਅਤੇ ਸਤਸੰਗਤ ਜੀ ਫਿਰ ਉਹ ਉਮਰ ਵੀ ਥਾਂ ਪੈਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਲਵੇ ਦੀ ਧਰਤੀ 'ਤੇ ਵਿਚਰ ਰਹੇ ਸਨ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਰੇ ਇੱਕ ਯੋਗੀ ਨੂੰ ਪਤਾ ਲੱਗਾ, ਉਹ ਸਤਿਗੁਰਾਂ ਦੇ ਸਾਹਮਣੇ ਆਇਆ, ਪਰ ਜਦੋਂ ਉਹਨੇ ਵੇਖਿਆ ਵੀ ਸਤਿਗੁਰਾਂ ਦੀ ਉਮਰ ਛੋਟੀ ਹੈ, ਹੁਣ ਮਨ ਵਿੱਚ ਹੰਕਾਰ ਹੋ ਗਿਆ ਕਿ ਮੇਰੀ ਤਾਂ ਉਮਰ ਬੜੀ ਲੰਮੀ ਹੈ। ਯੋਗੀ ਲੋਕ ਯੋਗ ਸਾਧਨਾ ਕਰਕੇ ਸਵਾਸ ਦਸਮ ਦੁਆਰ ਵਿੱਚ ਟਿਕਾ ਕੇ ਆਪਣੀ ਉਮਰ ਨੂੰ ਬਹੁਤ ਲੰਬੇਰੀ ਕਰ ਲੈਂਦੇ ਨੇ। ਉਹਦੇ ਮਨ ਵਿੱਚ ਹੰਕਾਰ ਹੋ ਗਿਆ ਉਮਰ ਦਾ ਕਿ ਮੇਰੀ ਉਮਰ ਬਹੁਤ ਲੰਬੀ ਹੈ, ਇਹ ਛੋਟਾ ਜਿਹਾ ਹੈ, ਕਿ ਮੈਂ ਇਹਨੂੰ ਮੱਥਾ ਕਿਵੇਂ ਟੇਕਾਂ। ਅੰਤਰਜਾਮੀ ਸਤਿਗੁਰੂ ਜੀ ਜਾਣ ਗਏ ਵੀ ਇਹਦੇ ਮਨ ਵਿੱਚ ਹਉਮੈ ਦਾ, ਉਮਰ ਦਾ ਹੰਕਾਰ ਹੈ, ਉਮਰ ਦੀ ਹਉਮੈ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ, ਯੋਗੀ ਜੀ ਅਸੀਂ ਨਵਾਂ ਚੋਲਾ ਲੈ ਕੇ ਆਏ ਹਾਂ, ਤੁਸੀਂ ਪੁਰਾਣਾ ਚੋਲਾ ਸੰਭਾਲਿਆ ਹੋਇਆ। ਸਤਸੰਗਤ ਜੀ, ਫਿਰ ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕੀਤਾ ਤੇ ਉਸੇ ਵੇਲੇ ਮਾਣ ਟੁੱਟ ਗਿਆ, ਹੰਕਾਰ ਦੂਰ ਹੋ ਗਿਆ ਤੇ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਿਆ। ਕਈ ਵਾਰ ਮਨੁੱਖ ਨੂੰ ਆਪਣੀ ਉਮਰ ਦਾ ਵੀ ਹੰਕਾਰ ਹੁੰਦਾ ਹੈ ਕਿ ਮੇਰੀ ਉਮਰ ਲੰਮੀ ਹੈ, ਮੈਂ ਸਾਰਿਆਂ ਤੋਂ ਵੱਡਾ ਹਾਂ, ਤੇ ਜੇ ਕੋਈ ਪੁੱਛੇ ਨਾ ਤੇ ਫਿਰ ਉਹ ਕੁੜਦਾ ਵੀ ਬੜਾ ਹੈ। ਲੰਬੇਰੀ ਉਮਰ ਵਾਲੇ ਕਿਸੇ ਬਜ਼ੁਰਗ ਨੂੰ ਬੱਚੇ ਉਹਦੀ ਸਲਾਹ ਨਾ ਲੈਣ ਤੇ ਫਿਰ ਸਤਸੰਗਤ ਜੀ ਉਹ ਸੜਦਾ ਵੀ ਬੜਾ ਵਾ, ਵੀ ਇਹ ਬੱਚੇ ਮੈਨੂੰ ਪੁੱਛਦੇ ਨਹੀਂ, ਮੈਂ ਤਾਂ ਵੱਡੀ ਉਮਰ ਵਾਲਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਲੰਬੇਰੀ ਉਮਰ ਦਾ ਕੋਈ ਅਰਥ ਨਹੀਂ, ਉਮਰ ਬਹੁਤ ਲੰਮੀ ਆ ਜੇ ਸਿਮਰਨ ਭਜਨ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ, ਅੰਮ੍ਰਿਤ ਨਹੀਂ ਛਕਿਆ, ਤਿਆਰ ਬਰ ਤਿਆਰ ਨਹੀਂ ਹੋਇਆ, ਵਿਕਾਰਾਂ ਵਾਲੇ ਪਾਸਿਓਂ ਖਹਿੜਾ ਨਹੀਂ ਛੁਡਾਇਆ, ਤੇ ਸਤਿਗੁਰੂ ਜੀ ਕਹਿੰਦੇ ਉਹਦੀ ਉਮਰ ਦਾ ਕੋਈ ਫਾਇਦਾ ਨਹੀਂ, ਉਹ ਉਮਰ ਤਾਂ ਸੱਪ ਵਰਗੀ ਹੈ। ਸੱਪ ਵੀ ਕਈ ਪ੍ਰਕਾਰ ਦੇ ਮੰਨੇ ਜਾਂਦੇ ਨੇ, ਜਿਵੇਂ ਸਤਸੰਗਤ ਜੀ ਅਜਗਰ ਹੈ, ਅਜਗਰ ਸੱਪ ਦੇ ਬਾਰੇ ਜ਼ਿਕਰ ਆਉਂਦਾ ਹੈ ਵੀ ਇਹ ਸਬੂਤ ਬੱਕਰੇ ਨੂੰ ਖਾ ਜਾਂਦਾ ਹੈ, ਸਬੂਤ ਬੱਕਰੇ ਨੂੰ ਨਿਗਲ ਜਾਂਦਾ, ਏਡਾ ਵੱਡਾ ਸੱਪ ਹੁੰਦਾ। ਆਪਾਂ ਥੋੜ੍ਹੇ ਦਿਨ ਹੋਏ ਨੇ ਅਖਬਾਰ ਦੇ ਵਿੱਚ ਵੀ ਪੜ੍ਹਿਆ ਨਾ ਵੈਨਕੂਵਰ ਦੀ ਖਬਰ, ਉੱਥੇ ਦੋ ਬੱਚਿਆਂ ਨੂੰ ਅਜਗਰ ਨੇ ਖਾਧਾ, ਦੋ ਬੱਚਿਆਂ ਨੂੰ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਸੀ। ਅਜਗਰ ਜਿਹੜਾ ਹੈ ਉਹ ਬੰਦੇ ਨੂੰ ਸਬੂਤ ਖਾ ਲੈਂਦਾ, ਬੱਕਰਾ ਸਬੂਤ ਖਾ ਲੈਂਦਾ। ਇੱਕ ਸੱਪ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਮਣੀ ਹੁੰਦੀ ਹੈ, ਅਤੇ ਜਦੋਂ ਹਨੇਰੀ ਰਾਤ ਹੁੰਦੀ ਤਾਂ ਸਤਸੰਗਤ ਜੀ ਉਹ ਆਪਣੀ ਮਣੀ ਸਿਰ ਵਿੱਚੋਂ ਕੱਢ ਕੇ ਅਤੇ ਉਹਦੇ ਚਾਨਣ ਵਿੱਚ ਫਿਰ ਕਈ ਤਰ੍ਹਾਂ ਦੇ ਪਾਪ ਕਰਦੇ ਨੇ, ਪਾਪ ਤੋਂ ਭਾਵ ਡੱਡੀਆਂ ਮੱਛੀਆਂ ਖਾਂਦੇ ਨੇ ਜਦੋਂ ਉਹਦਾ ਚਾਨਣ ਹੁੰਦਾ ਨਾ ਮਣੀ ਦਾ ਪ੍ਰਕਾਸ਼, ਅਤੇ ਉੱਥੇ ਕਈ ਜੀਵ ਆ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਉਹ ਖਾ ਜਾਂਦੇ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਵੇਂ ਬਹੁਤ ਲੰਮੀ ਉਮਰ ਹੋ ਜਾਵੇ ਪਰ ਜੇ ਸਿਮਰਨ ਭਜਨ ਨਹੀਂ ਤੇ ਸਤਸੰਗਤ ਜੀ ਇਹ ਮਨੁੱਖ ਸਦੀਵ ਕਾਲ ਬਲਣਾ ਪਦਾਰਥਾਂ ਕਰਕੇ ਸੜਦਾ ਹੀ ਰਹਿੰਦਾ ਹੈ, ਇਹਦੇ ਅੰਦਰ ਤ੍ਰਿਸ਼ਨਾ ਦੀ ਅਗਨ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਸੰਦਾਂ ਨੂੰ ਕਿਹਾ ਸੀ ਨਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਗੰਤੇ ਅੰਤਰ ਸੜੀਏ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਅੰਮ੍ਰਿਤਸਰ ਦੇ ਮਸੰਦ ਨਹੀਂ ਹੋ, ਜੇ ਤੁਸੀਂ ਅੰਮ੍ਰਿਤਸਰ ਦੇ ਮਸੰਦ ਹੁੰਦੇ ਤਾਂ ਤੁਹਾਡੇ ਅੰਦਰ ਅੰਮ੍ਰਿਤ ਹੋਣਾ ਸੀ, ਪਰ ਤੁਹਾਡੇ ਅੰਦਰ ਤੇ ਤ੍ਰਿਸ਼ਨਾ ਦੀ ਜ਼ਹਿਰ ਭਰੀ ਹੋਈ ਹੈ ਤੇ ਤ੍ਰਿਸ਼ਨਾ ਦੀ ਜ਼ਹਿਰ ਕਰਕੇ ਤੁਹਾਡੇ ਅੰਦਰ ਸੜੇ ਹੋਏ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਰਪ ਦੇ ਅੰਦਰ ਜ਼ਹਿਰ ਹੈ ਤੇ ਸਤਸੰਗਤ ਜੀ ਉਹ ਜ਼ਹਿਰ ਦੇ ਕਰਕੇ ਸੜਦਾ ਰਹਿੰਦਾ। ਇਸੇ ਤਰ੍ਹਾਂ ਉਮਰ ਭਾਵੇਂ ਬਹੁਤ ਲੰਬੇਰੀ ਹੋ ਜਾਵੇ ਪਰ ਜਦੋਂ ਕੋਈ ਪੁੱਛੇ ਨਾ ਤੇ ਉਹ ਬੰਦਾ ਵੀ ਸੜਦਾ ਹੈ, ਭੁੱਜਦਾ ਹੈ ਕਿ ਮੈਨੂੰ ਕੋਈ ਪੁੱਛਦਾ ਨਹੀਂ, ਮੈਂ ਆਵਾਜ਼ਾਂ ਮਾਰਦਾ ਹਾਂ, ਮੈਨੂੰ ਪਾਣੀ ਘੁੱਟ ਨਹੀਂ ਕੋਈ ਪਿਆਉਂਦਾ। ਤੇ ਭਗਤਾਂ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ ਨਾ, ਭਗਤ ਜੀ ਕਹਿੰਦੇ ਨੇ ਤਬ ਤੇਰੀ ਯੋਗ ਕੋਈ ਪਾਣੀਓ ਨਾ ਪਾਵੇ। ਜਦੋਂ ਤੂੰ ਬਿਰਧ ਅਵਸਥਾ ਦੇ ਵਿੱਚ ਚਲੇ ਗਏ ਤੁਸੀਂ ਤੇਰੀ ਓਕ ਵਿੱਚ ਤੇਰੇ ਬੁੱਕ ਵਿੱਚ ਕਿਸੇ ਨੇ ਪਾਣੀ ਘੁੱਟ ਨਹੀਂ ਪਾਉਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਸਿਮਰਨ ਭਜਨ ਕਰ, ਜੇ ਸਿਮਰਨ ਭਜਨ ਕਰੇਗਾ ਤੇ ਫਿਰ ਸਾਰੇ ਹੀ ਤੇਰੇ ਆਗਿਆਕਾਰ ਹੋਣਗੇ, ਭਾਵੇਂ ਧੀਆਂ ਪੁੱਤਰ ਹੋਣ ਭਾਵੇਂ ਸੰਗਤ ਹੋਵੇ, ਸਤਸੰਗਤ ਜੀ ਫਿਰ ਸਾਰੇ ਹੀ ਆਗਿਆਕਾਰ ਹੋ ਜਾਂਦੇ ਨੇ, ਫਿਰ ਸਾਰੇ ਹੀ ਪਿਆਰ ਕਰਦੇ ਨੇ ਜਿਹੜੇ ਬਾਣੀ ਪੜ੍ਹਦੇ ਨੇ ਸਿਮਰਨ ਭਜਨ ਕਰਦੇ ਨੇ, ਉਹਨਾਂ ਨੂੰ ਸਾਰੇ ਫਿਰ ਸੰਭਾਲਦੇ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ, ਸਿਮਰਨ ਤੋਂ ਬਗੈਰ ਜਿਹੜਾ ਜੀਵਨ ਬਤੀਤ ਕਰਨਾ ਹੈ, ਸਰਪ ਜੈਸੇ ਅਰਜਾਰੀ, ਉਹ ਤਾਂ ਸਤਿਗੁਰੂ ਜੀ ਕਹਿੰਦੇ ਜਿਵੇਂ ਸੱਪ ਦੀ ਉਮਰ ਹੁੰਦੀ ਹੈ ਨਾ ਲੰਬੇਰੀ, ਪਰ ਉਹ ਸਾਰੀ ਉਮਰ ਆਪਣੇ ਅੰਦਰੋਂ ਜ਼ਹਿਰ ਨਹੀਂ ਗਵਾਉਂਦਾ। ਸਤ ਸੰਗਤ, ਉਹਦੇ ਅੰਦਰੋਂ ਜ਼ਹਿਰ ਨਹੀਂ ਜਾਂਦੀ। ਇਸੇ ਤਰ੍ਹਾਂ ਸਿਮਰਨ ਭਜਨ ਤੋਂ ਬਗੈਰ ਮਨੁੱਖ ਦੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਭਰੀ ਹੋਈ ਹੈ। ਜ਼ਹਿਰ ਕਰਕੇ ਇਹ ਜੀਵ ਵਿਸ਼ਿਆਂ ਵਿਕਾਰਾਂ ਕਰਕੇ ਸੜਦਾ ਰਹਿੰਦਾ ਹੈ।
ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋਹਾਰੀ।
ਸਤਸੰਗਤ, ਸਾਡੇ ਮਹਾਨ ਸਤਿਗੁਰਾਂ ਨੇ, ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਇਸ ਧਰਤੀ ਨੂੰ ਨੌ ਹਿੱਸਿਆਂ ਦੇ ਵਿੱਚ ਵੰਡਿਆ ਹੈ। ਇਹਦੇ ਨੌ ਖੰਡ ਮੰਨੇ ਨੇ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਨਾ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਚਾ ਢੋਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਚੌਹਾਂ ਦਿਸ਼ਾਵਾਂ ਵਿੱਚ ਗਏ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਨੌ ਖੰਡ ਧਰਤੀ ਦਾ ਭਰਮਣ ਕੀਤਾ। ਨੌ ਖੰਡ ਧਰਤੀ ਦਾ, ਹੁਣ ਭਾਵੇਂ ਵਿਦਵਾਨ ਕੋਈ ਕਹਿ ਦਿੰਦਾ ਜੀ ਗੁਰੂ ਨਾਨਕ ਸਾਹਿਬ ਜੀ ਲੰਕਾ ਤੀਕਰ ਗਏ, ਕੋਈ ਕਹਿੰਦਾ ਫਲਾਣੇ ਤੀਕਰ, ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਸਤਿਗੁਰੂ ਜੀ ਨੇ ਨੌ ਖੰਡ ਧਰਤੀ ਦਾ ਭਰਮਣ ਕਰਕੇ ਜੀਵਾਂ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਸਿੱਧੇ ਮਾਰਗ 'ਤੇ ਤੋਰਨਾ ਕੀਤਾ। ਰਹੋ ਵਿਚਾਰ, ਸਤਿਗੁਰਾਂ ਨੇ ਅਥਵਾ ਭਗਤਾਂ ਨੇ, ਵਿਦਵਾਨਾਂ ਨੇ ਧਰਤੀ ਨੂੰ ਨੌ ਹਿੱਸਿਆਂ ਵਿੱਚ ਵੰਡਿਆ ਹੈ। ਨੌ ਹਿੱਸੇ ਧਰਤੀ ਹੈ, ਬਾਕੀ ਸਾਰਾ ਪਾਣੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਖੰਡਨ ਕੋ ਰਾਜ ਕਮਾਵੇ। ਨੌ ਖੰਡਾਂ ਦਾ ਭਾਵੇਂ ਇਹ ਜੀਵ ਰਾਜ ਭਾਗ ਵੀ ਕਰ ਲਵੇ, ਪਰ ਜੇ ਇਹਨੇ ਸਿਮਰਨ ਭਜਨ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ, ਗੁਰੂ ਦਾ ਉਪਦੇਸ਼ ਨਹੀਂ ਕਮਾਇਆ, ਤਾਂ ਸਤਿਗੁਰੂ ਜੀ ਕਹਿੰਦੇ ਅੰਤ ਚੱਲੇ ਗੋਹਾਰੀ, ਅੰਤ ਨੂੰ ਇਹ ਸੰਸਾਰ ਤੋਂ ਹਾਰ ਕੇ ਜਾਵੇਗਾ। ਫਿਰ ਉਸ ਰਾਜ ਭਾਗ ਦਾ ਕੀ ਫਾਇਦਾ ਸਤਿ ਸੰਗਤ ਜੀ, ਜਿਸ ਰਾਜ ਭਾਗ ਦੇ ਕਾਰਨ ਮਨੁੱਖ ਆਪਣੀ ਜ਼ਿੰਦਗੀ ਹਾਰ ਜਾਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਉਮਰ ਦਾ ਵੀ ਕੋਈ ਫਾਇਦਾ ਨਹੀਂ ਜਿਹੜੀ ਬਹੁਤ ਲੰਬੇਰੀ ਹੋ ਜਾਵੇ, ਨੌ ਖੰਡਾਂ ਦਾ ਰਾਜ ਵੀ ਕਰ ਲਵੇ, ਪਰ ਅੰਤ ਨੂੰ ਇਹ ਜੀਵ ਸੰਸਾਰ ਤੋਂ ਹਾਰ ਕੇ ਹੀ ਜਾਂਦਾ ਹੈ। ਇਹ ਸੰਸਾਰ ਨੂੰ ਜਿੱਤ ਨਹੀਂ ਸਕਦਾ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਧਾਰੀ।
ਇਹ ਗੁਣਾਂ ਦੇ ਖਜ਼ਾਨੇ ਪਰਮਾਤਮਾ ਵਾਹਿਗੁਰੂ ਜੀ, ਆਪ ਜੀ ਦੇ ਗੁਣ ਉਹਨਾਂ ਨੇ ਹੀ ਗਾਇਨ ਕੀਤੇ ਨੇ ਜਿਨ੍ਹਾਂ 'ਤੇ ਆਪ ਜੀ ਨੇ ਕਿਰਪਾ ਕੀਤੀ ਹੈ। ਸਤਸੰਗਤ, ਜਦੋਂ ਉਹ ਵਾਹਿਗੁਰੂ ਕਿਰਪਾ ਕਰੇ ਤਾਂ ਹੀ ਇਹ ਜੀਵ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦੀ ਸਿਫਤ ਸਲਾਹ ਕਰਦਾ ਹੈ, ਨਾਮ ਜਪਦਾ ਹੈ, ਸੇਵਾ ਕਰਦਾ ਹੈ। ਜਦੋਂ ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਪਰ ਕਿਰਪਾ ਦ੍ਰਿਸ਼ਟੀ ਦਾ ਪਾਤਰ ਬਣਨਾ ਪਵੇਗਾ। ਹਜ਼ੂਰ ਨੇ ਜ਼ਿਕਰ ਕੀਤਾ, ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ, ਜੇ ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਵਿੱਚ ਨਹੀਂ ਆਇਆ ਤਾਂ ਸਤਿ ਸੰਗਤ ਜੀ ਫਿਰ ਉਹਦੀ ਕੋਈ ਬਾਤ ਨਹੀਂ ਪੁੱਛਦਾ, ਭਾਵੇਂ ਉਹਦੀ ਚਾਰ ਯੁੱਗਾਂ ਜਿੰਨੀ ਉਮਰ ਹੋ ਜਾਵੇ, ਇਸ ਤੋਂ ਵੀ ਦਸੂਣੀ ਦਸ ਗੁਣਾ ਹੋ ਜਾਵੇ, ਚੰਗਾ ਨਾਮ ਰੱਖ ਲਵੇ, ਨੌ ਖੰਡ ਧਰਤੀ ਦਾ ਰਾਜ ਕਰ ਲਵੇ। ਸਤਿਗੁਰੂ ਜੀ ਕਹਿੰਦੇ ਜੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਨਹੀਂ ਬਣਿਆ ਤਾਂ ਗੁਰਮੁਖੋ ਫਿਰ ਉਹਦੀ ਬਾਤ ਕੋਈ ਨਹੀਂ ਪੁੱਛਦਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਕਿਰਪਾ ਕਰਦਾ ਹੈ, ਅਤੇ ਕਿਰਪਾ ਉਹ ਕਰਦਾ ਸਤ ਸੰਗਤ ਜੀ ਜਿਨ੍ਹਾਂ ਦੇ ਚੰਗੇ ਕਰਮ ਨੇ, ਜਿਨ੍ਹਾਂ ਦੇ ਚੰਗੇ ਭਾਗ ਨੇ, ਜਿਵੇਂ ਆਪ ਗੁਰੂ ਕੀ ਸੰਗਤ ਵਿੱਚ ਆਏ ਹੋ ਅਤੇ ਆਪ ਜੀ ਦੇ ਭਾਗ ਚੰਗੇ ਬਣ ਰਹੇ ਨੇ, आप जी दे कर्म चंगे बन रहे ने, फिर आप जी दे सतगुरु कृपा करनगे, अकाल पुरख कृपा करेगा, आप वाहगुरु के गुणा विच जुड़ोगे, जुड़े भी होए हो ना। इस तरह सतगुरु जी कहिंदे ने, हे गुणा दे खजाने वाहगुरु जी, उन्होंने ही आप जी दे गुण गायन किए ने जिन्हां ते आप जी ने कृपा कीती है।
सो सुखिया धन उस जन्मा, नानक तिस बलिहारी।
सत्संग सतगुरु जी कहिंदे उस मनुख दा जीवन सुखी है, वो सुखी है जिसने गुण गायन किए ने। जो सुख प्रभु गोबिंद की सेवा, सो सुख राज न लहीऐ। जेड़ा सिमरन भजन विच्चों सुख प्राप्त हुंदा ना, वो राज भाग विच्चों सुख की प्राप्ति नहीं हुंदी, क्योंकि राजे लोग राज भाग तो प्राप्त कर लेंदे ने, मुड़ के उन्हां नूं चिंता लगी रहिंदी भी कितें खुस ना जावे, साढ़े तो कोई खोह ना लवे। सतगुरु पातशाह जी कहिंदे उह चिंतातर ने, उन्हां नूं नींद नहीं आउंदी, पर जेडे सिमरन भजन करते ने वह सुखी ने। जिमें एक फकीर सतलुज के किनारे पिया होया सी ना, ते साखीकार जिक्र करते सिकंदर आया, फकीर ने पूछया किधर आया, कहन लगा हिंदुस्तान नू जितन वास्ते। कहन लगा फिर की करेंगा, कहन लगा हिंदुस्तान नू जित के फिर मैं होर मुल्क जितांगा। फकीर सवाल करी जांदा है ते सिकंदर अगों जवाब देई जांदा भी होर मुल्क जितांगा, होर मुल्क जितांगा। अखीर ते वह जाके कहिंदा भी सारी धरती नू जित के ते फिर मैं सुख प्राप्त करांगा। अरेत विच लेटिया होया फकीर हथ ते हथ मार के हस के कहिंदा है सिकंदर नू, हे राजन, तू इन्ने जफर जाल के सुख की आस रखी, पता नहीं तेनू सुख प्राप्त होवे के ना, पर वेख मैनू सुख है। मैं उस वाहिगुरु की याद विच भावें इस रेत दे उत्ते लेटिया होया हाँ, मेरे कोल बैड भी नहीं, कोई बिस्तरा भी चंगा नहीं, कोई लीड़ा कपड़ा भी चंगा नहीं, पर मैनू सुख है। सतगुरु जी कहिंदे जो सुख प्रभ गोबिंद की सेवा, जो उस मालक दे सिमरन भजन विच सुख है ना सतसंगा जी, वह राज भाग विच्चों सुख की प्राप्ति नहीं हुंदी। जिन्हां ने गुण गाए सतगुरु जी कहिंदे उन्हां दा जीवन सुखी है, उन्हां दी जिंदगी मुबारक है, धनता दे योग है। धन 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 जाने आया, जिस प्रसाद सब जगत तराया, जाने आमण का यह सुवाओ, जन के संग चित आवै नाओ, आप मुगत मुगत करे संसार, नानक तिस जन को सदा नमस्कार। सतगुरु जी कहिंदे उन्हां दा आउणा धनता दे योग है, जिन्हां ने इत्थे आ के गुण गाए, अपने जीवन नूं सफल कीता। सतगुरु पातशाह जी कहिंदे मैं उन्हां तों बलिहार जांदा हाँ, कुरबान जांदा हाँ, सदके जांदा हाँ, जिहड़े परमेशर दे गुण गाउंदे ने। उम्र का माण हंकार छड के, अराज भाग का माण छड के, और सतसंग जी उस वाहगुरु नू चेते करते ने। सतगुरु पातशाह जी कहिंदे उन्हां तों कुरबान जाइए, ते असी कुरबान उन्हां तों जाने जिन्हां ने सवेरे कदे मूँह नहीं धोता हुंदा ते चाह पी के भजे फिरदे ने, कदे जपजी साहब भी नहीं पढ़िया हुंदा, असी उन्हां तों कुरबान जाने, असी उन्हां दे पिछे भजे फिरदे हां। सतगुरु जी कहिंदे कुरबान उन्हां तों जाइए जिहड़े अमृत वेले उठदे ने, इशनान करदे ने, बाणी पढ़दे ने, वाहिगुरु की याद विच जुड़ जांदे ने, भाई उन्हां तों सदा ही कुरबान जाइए। ये सतगुरां ने पावन पवित्र हुक्मनामे राही आपां नूं पावन पवित्र उपदेश बख्शिश कीता है। सतगुरु कृपा करन उस मालक वाहिगुरु की याद सदा ही साढ़े हिरदे अंदर टिकी रहे, बनी रहे, असी उस मालक नूं सवास सवास चेते करते रहिए, ता कि साडा ये जीवन सफला होवे। यही साढ़े आउण दा प्रयोजन है, यही सतसंग जी साढ़े आउण दा मकसद है। ਮਾਤ ਲੋਕ ਵਿੱਚ ਅਸੀਂ ਆਏ ਵੀ ਇਸੇ ਕਰਕੇ ਹਾਂ, ਬਾਣੀ ਪੜ੍ਹਨੀ ਸੁਣਨੀ, ਸੇਵਾ ਕਰਨੀ ਅਤੇ ਸਿਮਰਨ ਕਰਨਾ। ਸਤਿਗੁਰੂ ਕਿਰਪਾ ਕਰਨ, ਇਹ ਦਾਤ ਸਾਡੀ ਝੋਲੀ ਵਿੱਚ ਪਾਉਣ, ਤਾਂ ਕਿ ਅਸੀਂ ਵੀ ਆਪਣੇ ਜੀਵਨ ਨੂੰ ਸੰਸਾਰ ਤੋਂ ਜਿੱਤ ਕੇ ਜਾਈਏ, ਸਾਡਾ ਜੀਵਨ ਕਿਤੇ ਹਾਰ ਨਾ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ, ਸਮੂਹ ਪ੍ਰਬੰਧਕ ਜਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕੋ ਕਿਰਪਾ ਧਾਰੇ, ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।